ਮਰਦਾਨਾ ਪੁਨ ਬਚ ਕਹੈ ਚਲੀਏ ਅਬ ਹੈ ਸੁਮੇਰ ਸਭ ਸਿੱਧਨ ਕੋ ਦੇਖੀਏ ਕਿਉ ਕੀਨੀ ਪ੍ਰਭ ਦੇਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਸਿੱਧਾਂ ਦੇ ਨਾਲ ਕਾਫੀ ਵਿਚਾਰ ਵਟਾਂਦਰਾ ਹੋ ਰਿਹਾ ਹੈ ਔਰ ਸਤਿਗੁਰੂ ਜੀ ਸਿੱਧਾਂ ਨੂੰ ਸਿੱਧੇ ਰਸਤੇ ਪਾ ਰਹੇ ਨੇ, ਕਿਉਂਕਿ ਇਹਨਾਂ ਦੇ ਮਨਾਂ ਅੰਦਰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਹੰਕਾਰ ਹੋ ਗਿਆ ਅਤੇ ਹੰਕਾਰ ਪਰਮੇਸ਼ਰ ਨੂੰ ਪਾਉਂਦਾ ਨਹੀਂ। ਸੋ ਪਰਮੇਸ਼ਰ ਜੀ ਨੇ ਇਹਨਾਂ ਦਾ ਹੰਕਾਰ ਦੂਰ ਕਰਨਾ ਹੈ। ਆਓ ਹੁਣ ਕਰਦੇ ਹਾਂ ਅੱਗੇ ਪ੍ਰਸੰਗ। ਜਿਸ ਪ੍ਰਕਾਰ ਚਰਚਾ ਹੋਈ ਹੈ ਮੰਗਲਨਾਥ ਦੇ ਨਾਲ, ਸੋ ਸਤਿਗੁਰੂ ਮਹਾਰਾਜ ਨੇ, ਕਿਉਂਕਿ ਮੰਗਲਨਾਥ ਬ੍ਰਹਮ ਗਿਆਨੀ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਆਓ ਦਰਸ਼ਨ ਦਿਓ, ਸਿੱਧਾਂ ਨੂੰ ਕਿਰਤਾਰਥ ਕਰੋ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੁਸੀਂ ਚੱਲੋ, ਅਸੀਂ ਆ ਰਹੇ ਹਾਂ। ਭਾਈ ਮਰਦਾਨਾ ਵੀ ਵਾਰ ਵਾਰ ਬੇਨਤੀ ਕਰਦਾ ਹੈ, ਮਹਾਰਾਜ ਆਪਾਂ ਨੂੰ ਚੱਲਣਾ ਚਾਹੀਦਾ, ਇੱਕਦਮ ਸਿੱਧੇ ਹੀ ਸੁਮੇਰ ਪਰਬਤ 'ਤੇ ਚਲੇ ਜਾਈਏ ਜੇ। ਸਤਿਗੁਰੂ ਕਹਿਣ ਲੱਗੇ ਨਹੀਂ, ਥੋੜ੍ਹੇ ਜਿਹੇ ਸਿੱਧ ਰਹਿੰਦੇ ਨੇ ਹਲੇ, ਕਿਉਂਕਿ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਹਉਮੈ ਹੈ ਉਹਦੀ ਪਹਿਲਾਂ ਆਪਾਂ ਨਿਵਿਰਤੀ ਕਰ ਹੀ ਲਈਏ, ਫਿਰ ਹੀ ਅੱਗੇ ਜਾਵਾਂਗੇ। ਆਓ ਸ਼ਰਵਣ ਕਰਦੇ ਹਾਂ ਜਿਸ ਪ੍ਰਕਾਰ ਅੱਗੇ ਪ੍ਰਸੰਗ ਆਵੇਗਾ। ਰਸਨਾਂ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਹਰਾ ਮਰਦਾਨਾ ਪੁਨ ਬਚ ਕਹੈ ਚਲੀਏ ਅਬ ਹੈ ਸੁਮੇਰ।
ਭਾਈ ਮਰਦਾਨਾ ਜੀ ਫੇਰ ਬਚਨ ਕਹਿਣ ਲੱਗੇ ਹਨ, ਮਹਾਰਾਜ ਆਓ ਆਪਾਂ ਹੁਣ ਸੁਮੇਰ ਪਰਬਤ 'ਤੇ ਚੱਲੀਏ ਜੀ।
ਸਭ ਸਿੱਧਨ ਕੋ ਦੇਖੀਏ ਕਿਉ ਕੀਨੀ ਪ੍ਰਭ ਦੇਰ।
ਚਲੋ ਮਹਾਰਾਜ ਜੀ, ਸਾਰੇ ਸਿੱਧਾਂ ਨੂੰ ਜਾ ਕੇ ਦੇਖੀਏ, ਦੇਰ ਕਾਹਨੂੰ ਲਾਈ ਹੈ।
ਸੁਰਠਾ ਬੋਲੇ ਬਹੁਰ ਕਿਰਪਾਲ ਏਕ ਸਿੱਧ ਆਵਨ ਰਹਿਓ।
ਫੇਰ ਕਿਰਪਾਲੂ ਸਤਿਗੁਰੂ ਮਹਾਰਾਜ ਬੋਲੇ, ਇੱਕ ਸਿੱਧ ਆਉਣਾ ਹਲੇ ਬਾਕੀ ਹੈ ਹੋਰ।
ਜਿਹ ਮਨ ਮਾਨ ਵਿਸਾਲ ਸੰਭਨਾਥ ਤੇਹ ਨਾਮ ਹੈ।
ਮਹਾਰਾਜ ਕਹਿੰਦੇ ਇੱਕ ਸੰਭਨਾਥ ਕਰਕੇ ਸਿੱਧ ਹੈ, ਉਹਦੇ ਮਨ ਚ ਬਹੁਤਾ ਹੀ ਹੰਕਾਰ ਚੜਿਆ ਹੋਇਆ, ਉਹਨੂੰ ਇੱਕ ਵਾਰੀ ਸਾਡੇ ਕੋਲ ਆ ਲੈਣ ਦੇ।
ਅੜਿਲ ਸੁਨ ਮਰਦਾਨੇ ਸੋਨ ਸੋ ਵੈਨ ਵਖਾਨ ਹੈ।
ਸੋ ਉਸ ਵਕਤ ਸੁਣ ਪਾਈ ਮਰਦਾਨਾ, ਤੈਨੂੰ ਬਚਨ ਦੱਸਦਿਆਂ ਕੰਨ ਦੇ ਕੇ ਸੁਣ।
ਮੰਗਲ ਤੇ ਸੋ ਵਿਸਾਲ ਕਿਦੋਂ ਸਮਾਨ ਹੈ।
ਮੰਗਲਨਾਥ ਜੋ ਆਇਆ ਸੀ ਆਪਣੇ ਕੋਲੇ, ਇਹਦੇ ਨਾਲੋਂ ਵੀ ਵੱਡੇ ਸਿੱਧ ਬੈਠੇ ਨੇ, ਜਾਂ ਕਈ ਇਹਦੇ ਬਰਾਬਰ ਹਨ।
ਅਬ ਹੈ ਉਡੀਕਤ ਜਾਏ ਕਹਾਂ ਤੇ ਗਾਥ ਜੋ।
ਸੋ ਇਹ ਜਿਹੜੀ ਗੱਲ ਹੈ ਕਿ ਉਹ ਜਿਹਨੂੰ ਆਪਾਂ ਉਡੀਕਦੇ ਹਾਂ ਉਹਦੀ ਫਿਰ ਜਿਹੜੀ ਗਾਥਾ ਹੈ।
ਹੋ ਬੋਲੇ ਉੱਤਰ ਦੇਨ ਜਗਤ ਕੇ ਨਾਥ ਜੋ।
ਜਗਤ ਦੇ ਨਾਥ ਬੋਲੇ ਉਹਦਾ ਉੱਤਰ ਦੇਣ ਵਾਸਤੇ।
ਸਵਈਆ ਗੋਰਖ ਨਾਥ ਤੇ ਆਦ ਜੇ ਸਿੱਧ ਹੈ, ਮੰਗਲ ਨਾਥ ਸਵੈ ਤੇ ਮਹਾਨਾ।
ਗੋਰਖਨਾਥ ਆਦਿਕ ਜਿਹੜੇ ਸਿੱਧ ਨੇ ਸਾਰੇ, ਸਤਿਗੁਰੂ ਜੀ ਦੱਸਦੇ ਨੇ ਭਾਈ ਮਰਦਾਨਾ ਇਹਨਾਂ ਵਿੱਚੋਂ ਮੰਗਲਨਾਥ ਬਹੁਤ ਵੱਡਾ ਹੈ, ਕਿਉਂਕਿ ਇਹਦੀ ਅਵਸਥਾ ਬੜੀ ਉੱਚੀ ਹੈ, ਉਹ ਪਰਮ ਆਤਮਾ ਤੱਕ ਪਹੁੰਚ ਚੁੱਕਿਆ ਹੈ।
ਤੀਖਤ ਰਹਿ ਤਨ ਸਿੱਧਨ ਕੋ ਤਿਨ ਕੇ ਤਿਨ ਤੇ ਇਹ ਕੋ ਪਦ ਊਚ ਸੁਜਾਨਾ।
ਕਿਉਂਕਿ ਇਹ ਜਿਹੜਾ ਸਿਆਣਾ ਬੜਾ, ਇਹਦੀ ਜਿਹੜੀ ਪਦਵੀ ਹੈ ਉਹ ਦੂਜਿਆਂ ਸਿੱਧਾਂ ਨਾਲੋਂ ਉੱਚੀ ਹੈ।
ਜੇ ਮਨ ਵਿੱਚ ਵਿਕਾਰ ਅਜੈ ਸਭ ਜੀਤ ਪਲੇ ਤਿਨ ਖੋਜ ਮਿਟਾਨਾ।
ਜਿਹੜੇ ਮਨ ਦੇ ਅੰਦਰ ਵਿਕਾਰ ਨੇ, ਅਜੈ ਹੁੰਦੀ ਅਜਿੱਤ, ਜਿਹੜੇ ਨਾ ਜਿੱਤੇ ਜਾਣ, ਇਹ ਮੰਗਲਨਾਥ ਨੇ ਲਗਭਗ ਆਪਣੇ ਸਾਰੇ ਵਿਕਾਰ ਜਿੱਤ ਲਏ ਨੇ, ਇਹ ਪੰਜਾਂ ਵਿਕਾਰਾਂ ਤੋਂ ਰਹਿਤ ਹੈ।
ਪੂਰਨ ਸੰਤਨ ਸਾਈ ਕੈ ਆਪ ਕੋ ਮਾਨ ਵਿਹੀਨ ਭਇਓ ਸੁਖਮਾਨਾ।
ਇਹ ਪੂਰਨ ਸੰਤ ਹੈ ਜਿਹੜਾ, ਔਰ ਇਹਨੇ ਆਪਣੇ ਅੰਦਰੋਂ ਜਿਹੜੇ ਸੀਗੇ ਆਪਾ ਭਾਵ ਸੀ, ਹੰਕਾਰ ਸੀ, ਇਹਨੂੰ ਨਿਵਿਰਤ ਕੀਤਾ ਹੈ, ਔਰ ਇਸ ਤਰ੍ਹਾਂ ਭਇਓ ਸੁਖ ਮਾਨਾ, ਮਾਣ ਤੋਂ ਰਹਿਤ ਹੋ ਕੇ ਆਤਮਕ ਆਨੰਦ ਨੂੰ ਇਹਨੇ ਮਾਨਣਾ ਕੀਤਾ ਹੈ।
ਮਰ ਹਰੀ ਛੰਦ ਬੂਝੈ ਮਰਦਾਨਾ ਊਚ ਬਖਾਨਾ ਕਿਉਂ ਗੋਰਖ ਗੁਰ ਕੀਨ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੇ ਮੰਗਲਨਾਥ ਨੂੰ ਬ੍ਰਹਮ ਗਿਆਨ ਹੈ, ਇਹਨੇ ਵਿਕਾਰ ਜਿੱਤ ਲਏ ਨੇ, ਫਿਰ ਇਹਨੇ ਗੋਰਖ ਨੂੰ ਕਿਉਂ ਗੁਰੂ ਬਣਾਇਆ ਆਪਣਾ।
ਜੋ ਨਿਜ ਤੇ ਲੁਗ ਕਸ ਭਾ ਤੇ ਸਿੱਖ ਕਸ ਵੇਖ ਸਿੱਧ ਕੋਲੀਨ।
ਜਿਹੜਾ ਇਹਦੇ ਨਾਲੋਂ ਛੋਟਾ ਹੈ ਫਿਰ ਆਪ ਇਹ ਵੱਡਾ ਹੈ, ਇਹਨੇ ਫਿਰ ਸਿੱਧ ਵਾਲਾ ਬੇਸ ਕਿਉਂ ਧਾਰਿਆ ਹੈ, ਉਹਨੂੰ ਕਿਉਂ ਗੁਰੂ ਬਣਾਇਆ ਹੈ ਹੁਣ, ਕਿਉਂਕਿ ਭਾਈ ਮਰਦਾਨਾ ਜੀ ਪੂਰਨ ਪੁਰਖ ਨੇ, ਇਸ ਵਕਤ ਬ੍ਰਹਮ ਗਿਆਨ ਹੋ ਚੁੱਕਿਆ ਹੈ ਉਹਨਾਂ ਨੂੰ ਵੀ, ਤਾਂ ਉਹ ਪੁੱਛਦੇ ਹਨ।
ਸ੍ਰੀ ਗੁਰ ਕਹਿ ਬਾਕਾ ਮਿਲਿਓ ਜੋ ਪਰਿਆਕਾ ਗੋਰਖ ਏਕੋ ਆਏ।
ਮਹਾਰਾਜ ਨੇ ਵਾਕ ਕੀਤਾ, ਅਸਲ ਵਿੱਚ ਭਾਈ ਮਰਦਾਨਾ ਜਦੋਂ ਮੰਗਲਨਾਥ ਪਹਿਲਾਂ ਗੋਰਖ ਨੂੰ ਮਿਲਿਆ ਹੈ, ਉਦੋਂ ਤਾਂ ਗੋਰਖ ਗੁਰੂ ਸੀ ਨਾ ਇਹਦਾ, ਬ੍ਰਹਮ ਗਿਆਨ ਤਾਂ ਇਹਨੂੰ ਬਾਅਦ 'ਚ ਹੋਇਆ ਅਭਿਆਸ ਕਰਕੇ, ਇਸ ਕਰਕੇ ਇਹ ਵੱਖਰੀ ਗੱਲ ਹੈ ਵੀ ਚੇਲਾ ਗੁਰੂ ਨਾਲੋਂ ਵੀ ਅੱਗੇ ਲੰਘ ਜਾਵੇ, ਇਹਨੂੰ ਬ੍ਰਹਮ ਗਿਆਨ ਜੋ ਹੋਇਆ ਹੈ।
ਗੁਰਜਾਂ ਤੇ ਕੀਨੋ ਵੇਖ ਲੀਨੋ ਪਦ ਉੱਚੋ ਇਹ ਪਾਏ।
ਸੋ ਇਸ ਕਰਕੇ ਇਹਨੇ ਪਹਿਲਾਂ ਇਹਨੂੰ ਇਹੀ ਮਿਲਿਆ ਸੀ ਵੱਡਾ, ਤਾਂ ਤੇ ਇਹਨੇ ਗੋਰਖ ਨੂੰ ਹੀ ਗੁਰੂ ਬਣਾ ਲਿਆ ਆਪਣਾ। ਔਰ ਗੁਰੂ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਆਪਣੀ। ਸੋ ਜਿਵੇਂ ਧੰਨੇ ਨੇ ਗੁਰੂ ਬਣਾਇਆ ਤ੍ਰਿਲੋਚਨ ਨੂੰ, ਉਹਨੇ ਠੱਗੀ ਮਾਰ ਲਈ ਪੱਥਰ ਦੇ ਕੇ, ਧੰਨੇ ਨੂੰ ਪ੍ਰਾਪਤੀ ਹੋ ਗਈ। ਹੁਣ ਧੰਨਾ ਜੱਟ ਭਗਤੀ ਵਿੱਚ ਲੀਨ, ਕਿਰਪਾ ਹੋ ਗਈ ਜਦੋਂ। ਹੁਣ ਜੇ ਕਹੀਏ ਕਿ ਉਹ ਤ੍ਰਿਲੋਚਨ ਬ੍ਰਾਹਮਣ ਦਾ ਬੰਦਾ ਹੀ ਗਲਤ ਸੀ, ਕਿਸੇ ਪ੍ਰਕਾਰ ਠੱਗੀ ਠੋਰੀ ਵਾਲਾ ਸੀ, ਉਹਨੇ ਤਾਂ ਇਹਨੂੰ ਪੱਥਰ ਜਿਹਾ ਹੀ ਦੇਤਾ ਸੀ, ਇਹ ਨਹੀਂ ਗੱਲ ਹੈ। ਗੁਰੂ ਧਾਰੇ ਬਿਨਾਂ ਬੰਦੇ ਨੂੰ ਕੁਛ ਮਿਲਦਾ ਨਹੀਂ, ਇਸ ਕਰਕੇ ਉਹਨੂੰ ਜਦੋਂ ਪ੍ਰਾਪਤੀ ਹੋ ਗਈ, ਤ੍ਰਿਲੋਚਨ ਬ੍ਰਾਹਮਣ ਨੇ ਫਿਰ ਧੰਨੇ ਦੇ ਚਰਨ ਫੜ ਲਏ, ਧੰਨਿਆ ਗਿਆਨ ਤਾਂ ਮੈਨੂੰ ਸਾਰਾ ਹੀ ਸੀ, ਵਿਦਵਤਾ ਮੇਰੇ ਕੋਲ ਬਹੁਤ ਹੈ, ਪਰ ਮੇਰੀ ਸ਼ਰਧਾ ਨਹੀਂ ਬਣੀ, ਮੈਂ ਸਿਰਫ ਪੈਸੇ ਕਮਾਉਣ ਲਈ ਇਹ ਚੀਜ਼ਾਂ ਸਿੱਖਿਆ ਸੀ, ਤੰਨਾ ਹੁਣ ਮੇਰੇ 'ਤੇ ਕਿਰਪਾ ਕਰਦੇ, ਦੇਖ ਮੈਂ ਤੇਰਾ ਭਾਵੇਂ ਠੀਕ ਹੈ, ਤੂੰ ਗੁਰੂ ਮੰਨ, ਉਸਤਾਦ ਮੰਨ, ਪਰ ਮੈਨੂੰ ਤਾਂ ਕੋਈ ਪ੍ਰਾਪਤੀ ਨਹੀਂ ਹੋਈ ਨਾ, ਇਸ ਕਰਕੇ ਤੂੰ ਮੈਨੂੰ ਰੱਬ ਦੀ ਪ੍ਰਾਪਤੀ ਕਰਵਾ ਦੇ। ਧੰਨੇ ਨੇ ਪਰਮੇਸ਼ਰ ਨੂੰ ਕਿਹਾ, ਮਹਾਰਾਜ ਇਹਨੂੰ ਦਰਸ਼ਨ ਦੇ ਦਿਓ। ਕਹਿੰਦਾ ਠੱਗ ਆਦਮੀ ਹੈ, ਦੋ ਵਾਰੀ ਬਚਨ ਹੋਇਆ, ਤੀਜੀ ਵਾਰੀ ਕਹਿਣ ਲੱਗੇ ਧੰਨਾ ਜੀ ਮਹਾਰਾਜ ਚਲੋ ਮੇਰੇ ਕਰਕੇ ਦੇ ਦਿਓ। ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਚੰਗਾ ਵੀ ਧੰਨਿਆ, ਜੇ ਤੂੰ ਕਿਹਾ ਫਿਰ ਦਰਸ਼ਨ ਦੇ ਦਿੰਦੇ ਹਾਂ। ਇਸ ਕਰਕੇ ਗੁਰੂ ਧਾਰਨਾ ਜ਼ਰੂਰੀ ਹੈ, ਗੁਰੂ ਦੀ ਅਵਸਥਾ ਕਿੰਨੀ ਹੈ ਇਹ ਗੱਲ ਨਹੀਂ, ਉਦੋਂ ਗੁਰੂ ਜਿੰਨਾ ਸੀ ਉਹਨਾਂ ਉਹਨੇ ਧਾਰਿਆ, ਹੁਣ ਗੋਰਖ ਨਾਲੋਂ ਉਦੋਂ ਵੱਡਾ ਵੀ ਨਹੀਂ ਸੀ ਕੋਈ, ਹੁਣ ਅਸੀਂ ਇਸ ਕਰਕੇ ਇੱਥੇ ਆਏ ਹਾਂ, ਜਿਹੜੀਆਂ ਕਮੀਆਂ ਰਹਿ ਗਈਆਂ ਨੇ, ਅਧੂਰਾਪਣ ਹੈ, ਇਹਨਾਂ ਨੇ ਸਮਾਧੀਆਂ ਲਾਈਆਂ ਨੇ, ਜਾਪ ਵੀ ਕੀਤਾ, ਓਮ ਦਾ ਪਰਮੇਸ਼ੁਰ ਦਾ ਹੀ ਜਾਪ ਹੈ ਨਾ, ਪਰ ਇਹ ਉੱਥੇ ਤੱਕ ਨਹੀਂ ਜਾ ਸਕੇ ਜਿੱਥੇ ਅਸੀਂ ਜਾਣਾ ਲਿਜਾਣਾ ਚਾਹੁੰਦੇ ਸੀ, ਸ਼ੁੱਧ ਹਿਰਦਾ ਨਹੀਂ ਕਰ ਸਕੇ, ਕਿਉਂਕਿ ਰਿੱਧੀਆਂ ਸਿੱਧੀਆਂ ਅਤੇ ਵਿਕਾਰ ਬੰਦੇ ਦਾ ਹਿਰਦਾ ਸ਼ੁੱਧ ਨਹੀਂ ਹੋਣ ਦਿੰਦੀਆਂ। ਤਾਂ ਤਾਂ ਗੁਰੂ ਧਾਰ ਲਿਆ ਔਰ ਮਿਹਨਤ ਤਕੜੀ ਕਰਕੇ ਇਹ ਵਿਕਾਰਾਂ ਤੋਂ ਰਹਿਤ ਹੋ ਗਿਆ ਹੈ।
ਕਵਿਤਾ ਐਸੇ ਇਤ ਨਾਨਕ ਜੀ ਬਚਨ ਉਚਾਰੇ ਉਤ ਗੋਰਖ ਬੁਲਾਏ ਸ਼ੰਭੂ ਨਾਥ ਕੋ ਪਠਾਇਓ ਹੈ।
ਐਸੇ ਬਚਨ ਭਾਈ ਮਰਦਾਨਾ ਜੀ ਨੂੰ ਮਹਾਰਾਜ ਇੱਧਰ ਸੁਣਾ ਰਹੇ ਨੇ, ਉਧਰੋਂ ਗੋਰਖ ਨੇ ਸ਼ੰਭੂ ਨਾਥ ਨੂੰ ਬੁਲਾ ਕੇ ਕਿਹਾ, ਜਾ ਬਈ ਸ਼ੰਭੂ ਨਾਥ ਤੇਰੇ 'ਚ ਬੜੀ ਤਾਕਤ ਹੈ, ਤੂੰ ਗੁਰੂ ਨਾਨਕ ਦੇਵ ਜੀ ਨੂੰ ਜਿੱਤ ਕੇ ਲੈ ਕੇ ਆ।
ਫਰੂਆ ਬੈਰਾਗਨ ਦੋਲਨੀ ਨੇ ਹੱਥ ਮਾਹੀ ਜਿਨ ਮੁੰਦਰ ਹੈ ਫਟਕ ਇੱਕ ਕਾਨ ਪਾਰ ਪਾਇਓ ਹੈ।
ਸੋ ਉਸ ਵਕਤ ਫਰੂਆ ਹੁੰਦਾ ਠੂਠਾ, ਬੈਰਾਗਨ ਲੱਕੜ ਦੀ ਬਣੀ ਹੁੰਦੀ ਹੈ, ਔਰ ਇਹ ਦੋ ਚੀਜ਼ਾਂ ਲੈ ਕੇ ਹੱਥ ਦੇ ਵਿੱਚ, ਜਿਹਨੇ ਫਿਰ ਪਾੜ ਕੇ ਕੰਨ ਕੀ ਕੀਤਾ ਹੈ, ਜਿਨ ਮੁੰਦਰਾ ਹੈ ਫਟਕ ਏਕ ਕਾਨ ਪਾਰ ਪਾਇਓ ਹੈ। ਇਹ ਇੱਕ ਕੰਨ ਵਿੱਚ ਮੁੰਦਰਾ ਪਾਉਂਦੇ, ਕਈ ਲੋਕ ਯੋਗੀ ਦੋ ਚ ਪਾਉਂਦੇ ਨੇ, ਅਲੱਗ ਅਲੱਗ ਇਹਨਾਂ ਦੇ ਥੋੜੇ ਥੋੜੇ ਫਰਕ ਨਾਲ ਧਰਮ ਹਨ।
ਹੀਏ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੌਰ ਵਾਲੇ ਹੈ ਆਦੇਸ਼ ਐਸੇ ਬਚਨ ਅਲਾਇਓ ਹੈ।
ਮਨ ਦੇ ਅੰਦਰ ਬੜੇ ਉਤਸ਼ਾਹ ਨਾਲ ਅੱਗੇ ਆਇਆ ਔਰ ਸੁਖਾਂ ਦੇ ਰਾਸ ਗੁਰੂ ਨਾਨਕ ਦੇਵ ਜੀ ਕੋਲੇ ਆ ਕੇ ਕਹਿਣ ਲੱਗਿਆ, ਬਾਲਕ ਆਦੇਸ਼ ਹੈ,
ਪ੍ਰਭੂ ਕੋ ਆਦੇਸ਼ ਸ਼ੰਭੂ ਨਾਥ ਆਇਓ ਬੈਸ ਢਿੱਗ ਸੁਣਿਓ ਸਰੋ ਨ ਮਾਹੀ ਪੁੰਨ ਬੈਨ ਕੋ ਸੁਣਾਇਓ ਹੈ।
ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਨੂੰ ਆਦੇਸ਼ ਹੈ, ਸ਼ੰਭੂ ਨਾਥ ਆਓ ਬੈਸ ਢਿੱਗ, ਆ ਜਾ ਮੇਰੇ ਕੋਲ ਬੈਠ ਜਾ। ਜਦੋਂ ਇਹਨੇ ਕੰਨਾਂ ਦੇ ਵਿੱਚ ਇਹ ਬਚਨ ਸੁਣਿਆ,
ਕਵਿਤਾ ਗੋਰਖ ਕੇ ਚੇਲੇ ਹੋਏ ਮੁੰਦਰਾ ਅਕਾਨ ਪਾਵੋ ਅੰਗ ਭਸਮ ਲਗਾਵੋ ਕਿਉਂ ਵਿਘਨ ਨਾ ਲਗਾਈ।
ਕਹਿਣ ਲੱਗਿਆ ਉਸ ਵਕਤ ਕਿ ਗੋਰਖ ਦੇ ਚੇਲੇ ਹੋ ਕੇ ਕੰਨ ਵਿੱਚ ਮੁੰਦਰਾ ਪਾਵੋ, ਸਰੀਰ ਨੂੰ ਭਸਮ ਲਾਉਣੀ ਚਾਹੀਦੀ ਹੈ, ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਾਰੇ ਪਾਸੇ ਵਿਘਨ ਨਹੀਂ ਪੈਂਦਾ।
ਵਿਕਸਾ ਕਮਲ ਜੋ ਪਰ ਕਾਸਾ ਦੀਪ ਜੋਤ ਔਰ ਸੁਨ ਮਗ ਜਾਵ ਤਨ ਹੂੰ ਤੇ ਮ੍ਰਿਤ ਭਾਗਈ।
ਜਿਹੜਾ ਕਮਲ ਹੈ ਅੰਦਰੋਂ ਖਿਰ ਜਾਂਦਾ ਹੈ, ਜੋ ਦੀਵੇ ਵਾਂਗੂ ਜੋਤ ਜਗ ਪੈਂਦੀ ਹੈ ਹਿਰਦੇ ਚ, ਤੇ ਸੁਨ ਦੇ ਰਸਤੇ ਉੱਤੇ ਫਿਰ ਜਾਣਾ, ਸੁਨ ਦਸ਼ਾ ਵਿੱਚ ਸੁਨ ਮਗ ਜਾਵੋ, ਸੁਨ ਦੇ ਰਸਤੇ ਤੇ ਜਾਣਾ, ਤਨ ਹੂੰ ਤੇ ਮ੍ਰਿਤ ਭਾਗਈ, ਫਿਰ ਸਰੀਰ ਵਿੱਚੋਂ ਮੌਤ ਦੌੜ ਜਾਂਦੀ ਹੈ, ਕਿਉਂਕਿ ਉਸ ਸਰੀਰ ਨੂੰ ਫਿਰ ਮੌਤ ਨਹੀਂ ਆਉਂਦੀ ਹੈ।
ਫਰੂਆ ਗਹੀ ਜੈ ਹਾਥ ਹੋਈ ਹੈ ਸੁਨਾਥ ਆਬ ਖੁਸ਼ੀ ਜਿੱਤ ਜਾਓ ਤਿਤ ਕੋ ਨਹਿ ਠਾਗਈ।
ਆ ਫਰੂਆ ਹੁੰਦਾ ਠੂਠਾ, ਫੜ ਲਓ ਹੱਥ 'ਚ, ਮਹਾਰਾਜ ਨੂੰ ਕਹਿਣ ਲੱਗਿਆ, ਔਰ ਸਹਿਤ ਨਾਥ ਦੇ ਮਾਲਕ ਦੇ ਹੋ ਜਾਓ, ਜਿੱਧਰ ਖੁਸ਼ੀ ਆਵੇ ਉੱਧਰ ਜਾਓ, ਕੋਈ ਤੁਹਾਨੂੰ ਰੋਕੇਗਾ ਨਹੀਂ। ਫੇਰ
ਭਲੀ ਬਣੀ ਤੇਰੀ ਜੋ ਤੂੰ ਮਾਨ ਲੇਹੇ ਬਾਤ ਮੇਰੀ ਰਿੱਧ ਸਿੱਧ ਚੇਰੀ ਮਾਤ ਗੋਰਖ ਕੇ ਪਾ ਗਈ।
ਗੋਰਖ ਦੇ ਚਰਨ ਵਿੱਚ ਪੈ ਗਿਆ, ਪ੍ਰੇਮ ਕੀਤਿਆਂ ਬਖਸ਼ਿਸ਼ ਹੋ ਜਾਂਦੀ ਹੈ, ਕਿਉਂਕਿ ਭਲੀ ਗੱਲ ਬਣ ਜਾਣੀ ਤੇਰੀ ਜੋ ਤੂੰ ਮੇਰੀ ਗੱਲ ਮੰਨ ਲਏ। ਸ਼ੰਭੂ ਨਾਥ ਮਹਾਰਾਜ ਨੂੰ ਕਹਿੰਦਾ, ਰਿੱਧੀਆਂ ਸਿੱਧੀਆਂ ਆ ਜਾਣਗੀਆਂ ਇਹਦੇ ਨਾਲ।
ਗੁਰਖ ਕੋ ਦਾਸ ਕਰ ਸਭ ਹੂੰ ਕੋ ਮਾਨ ਹਾਰ ਭਸਮ ਨਾ ਲਾਵੋ ਨਹਿ ਕਾਨ ਕੋ ਛਿਦਾ ਬਈ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਗੋਰਖ ਨੂੰ ਮੈਂ ਗੁਰੂ ਨਹੀਂ ਬਣਾਉਣ ਆਇਆ, ਗੋਰਖ ਨੂੰ ਤਾਂ ਦਾਸ ਬਣਾਉਣਾ ਮੈਂ ਆਪਣਾ। ਸਭ ਹੂੰ ਕੋ ਮਾਨ ਹਾਰ, ਤੁਹਾਡਾ ਸਾਰਿਆਂ ਦਾ ਹੰਕਾਰ ਦੂਰ ਕਰਾਂਗੇ, ਨਾ ਹੀ ਅਸੀਂ ਪਿੰਡੇ ਤੇ ਸਵਾਹ ਮਲਾਂਗੇ, ਨਹਿ ਕਾਨ ਕੁਛ ਦਾਵਈ, ਨਾ ਹੀ ਅਸੀਂ ਕੰਨਾਂ ਨੂੰ ਛੇਦੇ ਕਰਾਂਗੇ, ਭਾਵ ਨਾ ਹੀ ਮੁੰਦਰਾ ਪਾਵਾਂਗੇ।
ਬਰੂਆ ਜੋ ਧਾਰੀ ਤਾਂ ਕੋ ਨਾਮ ਹੈ ਭਿਖਾਰੀ, ਜਗ ਮ੍ਰਿਤ ਹੈ ਬੇਦਾਰੀ, ਨਹਿ ਨੇਰੇ ਕਬ ਆਵਈ।
ਆ ਜਿਹੜਾ ਤੁਸੀਂ ਕਹਿੰਦੇ ਠੂਠਾ ਫੜ ਲਓ ਹੱਥ ਚ, ਮੈਂ ਮੰਗਦਾ ਭੀਖ ਮੰਗਣ ਵਾਲਾ ਠੂਠਾ ਫੜਦਾ ਹੁੰਦਾ, ਅਸੀਂ ਕਿਉਂ ਫੜੀਏ? ਅਸੀਂ ਕੋਈ ਮੰਗਦੇ ਥੋੜ੍ਹੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤਾਂ ਤੁਸੀਂ ਥਾਂ ਥਾਂ ਠੂਠੇ ਫੜ ਕੇ ਮੰਗਦੇ ਫਿਰਦੇ ਹੋ, ਇਹ ਗੱਲ ਕੋਈ ਚੰਗੀ ਨਹੀਂ ਹੈ। ਔਰ ਅੰਮ੍ਰਿਤ ਹੈ ਬਿਦਾਰੀ ਨਹਿ ਨੇੜੇ ਕਾਬੇ ਆ ਬਈ, ਮੌਤ ਤਾਂ ਅਸੀਂ ਦੂਰ ਕੀਤੀ ਹੋਈ, ਸਾਡੇ ਤਾਂ ਮੌਤ ਕਦੇ ਨੇੜੇ ਵੀ ਨਹੀਂ ਆਉਂਦੀ ਹੈ।
ਰਿੱਧ ਸਿੱਧ ਸਦਾ ਆਗੇ ਦੇਹੀ ਤਾਂ ਕੋ ਜੇ ਕੋ ਮੰਗੇ ਚਾਹਾਂ ਤਾਹਾਂ ਜਾਏ ਨਹਿ ਕੋ ਅਟਕਵਈ।
ਰਿੱਧੀਆਂ ਸਿੱਧੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਫਿਰਦੀਆਂ ਨੇ, ਜੋ ਜੀ ਚਾਹੇ ਜੋ ਕੋਈ ਮੰਗ ਲਵੇ ਉਹੀ ਦੇ ਦਿੰਦੇ ਹਾਂ ਉਹਨੂੰ। ਚਾਹੇ ਤਾਹਾਂ ਜਾਏ ਨਹਿ ਕਉ ਅਟਕਾਵੇ, ਜਿੱਥੇ ਚਾਹੇ ਉੱਥੇ ਚਲੇ ਜਾ ਸਕਦੇ। ਤੁਹਾਡੀਆਂ ਤਾਂ ਹੱਦ ਬੰਦੀਆਂ ਨੇ ਨਾ। ਰਿੱਧੀਆਂ ਸਿੱਧੀਆਂ ਜਵਾਬ ਦੇ ਜਾਂਦੀਆਂ ਕਈ ਵਾਰੀ, ਬਈ ਉੱਥੇ ਮੇਰੀ ਪਹੁੰਚ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਵਿੱਚ ਸਾਡੀ ਪਹੁੰਚ, ਬ੍ਰਹਿਮੰਡਾਂ 'ਚ ਸੱਚਖੰਡ ਤੱਕ ਥੱਲੇ ਤੱਕ ਬੋਲ ਕਿੱਥੇ ਜਾਣਾ, ਤੇਰੀਆਂ ਰਿੱਧੀਆਂ ਸਿੱਧੀਆਂ ਕਿੱਥੇ ਕਲ ਜਾਣਗੀਆਂ। ਅਸੀਂ ਜਿੱਥੇ ਵੀ ਚਾਹੀਏ ਜਾ ਸਕਦੇ ਹਾਂ।
ਬਿਘਨ ਬਿਨਾਸਨ ਸੋ ਆਸਨ ਹੈ, ਸੁਨ ਵੇਖੈ ਸੰਭੂ ਨਾਥ, ਸੁਨੇ ਸ੍ਰੋਣ ਬੈਨ ਕੋ ਅਲਾਵਈ।
ਹੁਣ ਜਦੋਂ ਇਹ ਬਚਨ ਸੁਣੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਿ ਬਿਘਨ ਬਿਨਾਸਨ ਸੋ ਆਸਨ ਹੈ ਸੁਨ ਵੇਖੈ, ਮਹਾਰਾਜ ਜੀ ਕਹਿਣ ਲੱਗੇ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲਾ ਸਾਡਾ ਆਸਣ ਜੋ ਸੁਨ ਪਰਮਾਤਮਾ ਹੈ ਅਫੁਰ, ਇੱਥੇ ਉਹ ਸੁਨ ਨਹੀਂ ਹੈ ਜਿਹੜਾ ਸੱਟ ਵੱਜੀ ਤੋਂ ਥਾਂ ਜਾਂ ਸੁਨ ਹੋ ਜਾਂਦਾ, ਉਹ ਸੁਨ ਹੋਣਾ ਇੱਕ ਅਲੱਗ ਗੱਲ ਹੈ। ਇਹ ਜਿਹੜਾ ਸ਼ੂਨ ਦਸ਼ਾ ਆ ਜਾਂਦੀ ਖਾਲੀ, ਬਿਲਕੁਲ ਸੰਕਲਪਾਂ ਤੋਂ ਰਹਿਤ, ਵਿਕਲਪਾਂ ਤੋਂ ਰਹਿਤ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਸੁਨ ਦੇ ਵਿੱਚ ਮੇਰਾ ਆਸਣ ਹੈ, ਵਿਘਨ ਬਿਨਾਸਨ ਹੈ, ਜੋ ਜਿੱਥੇ ਕੋਈ ਸੰਕਲਪ ਨਹੀਂ ਹੈ, ਜਿੱਥੇ ਮਹਾਰਾਜ ਨੇ ਬਚਨ ਕੀਤਾ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ, ਸੋ ਅੰਤਰ ਸੁਨੰਗ ਬਾਹਰ ਸੁਨੰਗ, ਤੇ ਭਵਨ ਸੁਨ ਮਸੁਨੰਗ, ਚੌਥਾ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰਗ। ਸੁਨ ਦਸ਼ਾ ਉਹ ਹੁੰਦੀ ਜਿੱਥੇ ਜਾ ਕੇ ਬ੍ਰਹਮ ਦੇ ਅੰਦਰ ਕੋਈ ਸੰਕਲਪ ਨਹੀਂ ਹੁੰਦਾ, ਬਹੁਤ ਸਮਾਂ ਬਤੀਤ ਹੋ ਜਾਂਦਾ, 36 ਯੁਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਣਹਾਰ ਹੈ। ਉਹ ਜਦੋਂ ਸਮਾਧੀ ਲਾ ਕੇ ਬੈਠਦਾ ਆਪਣੀ, ਕੋਈ ਸੰਕਲਪ ਮਨੁੱਖੀ ਅੰਦਾਜ਼ੇ 'ਚ ਕਹਿ ਲਈਏ ਕਿ ਕਰੋੜਾਂ ਯੁੱਗ ਲੰਘ ਜਾਣ, ਕਰੋੜਾਂ ਅਰਬਾਂ ਯੁੱਗ ਲੰਘ ਜਾਣ, ਪਰਮੇਸ਼ਰ ਜੀ ਨੂੰ ਸੰਕਲਪ ਹੀ ਨਹੀਂ ਹੁੰਦਾ, ਕਿਉਂਕਿ ਇਹ ਸਾਵਕਲਪ ਸਮਾਧੀ ਜਿਹਦੇ 'ਚ ਮਾੜਾ ਮੋਟਾ ਪਤਾ ਹੁੰਦਾ ਮੈਂ ਕੌਣ ਕਿੱਥੇ ਬੈਠਾ ਹਾਂ, ਫੁਰਨਾ ਵੀ ਆ ਜਾਂਦਾ ਮਾੜਾ ਮੋਟਾ। ਨਿਰਵਿਕਲਪ ਸਮਾਧੀ ਵਿੱਚ ਕੋਈ ਫੁਰਨਾ ਨਹੀਂ ਹੁੰਦਾ, ਉਹ ਸੁਨ ਦਸ਼ਾ ਦੀ ਸਮਾਧੀ ਹੈ। ਸੱਟ ਲੱਗਣ ਨਾਲ ਸੁਨ ਹੋਈ ਥਾਂ ਵੈਸੇ ਹੀ ਸੁਨ ਹੈ, ਉਹ ਤਾਂ ਜੜ ਸੁਨ ਹੈ। ਇਹ ਦੋਨਾਂ ਸੁਨਾਂ ਦਾ ਫਰਕ ਹੁੰਦਾ, ਇੱਕ ਜੜ ਸੁਨ ਹੁੰਦਾ, ਇੱਕ ਚੇਤਨ ਸੁਨ ਹੁੰਦਾ। ਸੋ ਜਦੋਂ ਇਸ ਹਾਲ ਦੇ ਵਿੱਚ ਕੋਈ ਵੀ ਨਾ ਬੈਠਾ ਹੋਵੇ ਬੰਦਾ, ਤਾਂ ਇੱਥੇ ਜਿਹੜੀ ਸੁਨ ਦਸ਼ਾ ਹੈ ਉਹ ਜੜ ਸੁਨ ਹੁੰਦੀ ਹੈ। ਜਦੋਂ ਸਾਰੀ ਸੰਗਤ ਨਾਲ ਹਾਲ ਭਰਿਆ ਹੋਵੇ, ਬਹੁਤ ਸੰਗਤ ਗੈਲਰੀ ਤੱਕ ਉੱਤੇ ਬੈਠੀ ਹੋਵੇ, ਹਜ਼ਾਰ ਬੰਦਾ ਬੈਠਾ ਹੋਵੇ, ਕਿਸੇ ਦੇ ਸਾਹ ਦੀ ਆਵਾਜ਼ ਵੀ ਨਾ ਆਵੇ, ਇੰਨੀ ਸੁਨ ਦਸ਼ਾ ਛਾ ਜੇ, ਉਹਨੂੰ ਚੇਤਨ ਸੁਨ ਕਹਿੰਦੇ ਨੇ। ਹੁੰਦਿਆਂ ਹੋਇਆਂ ਵੀ ਆਵਾਜ਼ ਨਹੀਂ, ਅਤੇ ਜੇ ਨਾ ਹੀ ਕੋਈ ਵੀ ਫਿਰ ਤਾਂ ਆਵਾਜ਼ ਆਉਣੀ ਨਹੀਂ, ਤਾਂ ਜੜ ਸੁਨ ਹੋ ਗਿਆ। ਇਸੇ ਤਰ੍ਹਾਂ ਜਿਹੜਾ ਸੱਟ ਲੱਗੀ ਤੋਂ ਸੁਨ ਹੁੰਦਾ ਥਾਂ, ਇਹ ਜੜ ਸੁਨ ਮੰਨਦਿਆ। ਪਰ ਜਿਹੜੀ ਆਪਣੀ ਆਤਮਾ ਹੈ, ਮਨ ਹੈ, ਦੇਖੋ ਜਾਗਦੇ ਹੋਏ ਤਾਂ ਆਪਾਂ ਤੁਰੇ ਹੀ ਫਿਰਦੇ ਹਾਂ, ਦੇਖਦੇ ਬੋਲਦੇ ਸੁਣਦੇ। ਜਦੋਂ ਆਪਾਂ ਸੌਂ ਜਾਂਦੇ ਹਾਂ ਮਨ ਸੁਪਨਾ ਦੇਖਦਾ, ਅਤੇ ਜਦੋਂ ਆਪਾਂ ਗੂੜੀ ਨੀਂਦ ਸੌਂਦੇ ਹਾਂ ਸੁਪਨਾ ਵੀ ਨਹੀਂ ਆਇਆ। ਪਰ ਇੱਕ ਚੀਜ਼ ਦੇਖਣ ਵਾਲੀ ਹੈ ਕਿ ਚੁੱਪ ਚੁਪੀਤੇ ਉਹ ਕੌਣ ਦੇਖ ਰਿਹਾ। ਜਾਗਰਤ ਵਿੱਚ ਵੀ ਜੋ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਸੁਪਨ ਅਵਸਥਾ ਦਾ ਅਭਿਮਾਨੀ ਹੈ, ਸਖੋਪਤ ਅਵਸਥਾ ਦਾ ਅਭਿਮਾਨੀ ਜੋ ਸਾਖੀ ਚੇਤਨ ਆਤਮਾ ਉਹਦਾ ਨਾਮ ਹੈ, ਉਹ ਆਤਮਾ ਜੋ ਸ਼ੁੰਨ ਦਸ਼ਾ ਹੈ, ਬਿਲਕੁਲ ਚੇਤਨ ਹੁੰਦਿਆਂ ਹੋਇਆਂ ਵੀ ਉੱਥੇ ਫੁਰਨਾ ਨਹੀਂ ਹੁੰਦਾ ਕੋਈ। ਤਾਂ ਬੰਦੇ ਦੇ ਅੰਦਰ ਚੇਤਨ ਹੁੰਦਿਆਂ ਹੋਇਆਂ ਵੀ ਫੁਰਨੇ ਆਈ ਜਾਂਦੇ ਨੇ, ਇਹ ਬੰਦਾ ਮਾਇਆ ਜੜ੍ਹ ਦੇ ਵਿੱਚ ਫਸਿਆ ਹੋਇਆ। ਇਸ ਅਵਸਥਾ ਨੂੰ ਭਗਤੀ ਵਿੱਚ ਆਪਾਂ ਸੰਕਲਪ ਮੇਟਦੇ 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 ਨਿਰਵਿਕਲਪ ਵਿੱਚ ਚਲੇ ਜਾਂਦੇ ਹਾਂ। ਨਿਰਵਿਕਲਪ ਸਮਾਧੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਦੀ ਸੀ, ਜਿਹਨੂੰ ਫੁਰਨਾ ਨਹੀਂ ਸੀ ਹੁੰਦਾ ਕੋਈ, ਰੋਟੀ ਵੀ ਕਹਿਣੀ ਪੈਂਦੀ ਸੀ ਖਾਣ ਨੂੰ। ਸੇਵਾਦਾਰ ਅੰਦਾਜ਼ਾ ਲਾ ਲੈਂਦਾ ਸੀ ਹੁਣ ਕੋਈ ਕਿਰਿਆ ਕੀਤਿਆਂ ਨੂੰ ਹੋ ਗਏ 3 ਘੰਟੇ, ਫਿਰ ਲੈ ਕੇ ਜਾਣਾ ਬਾਬਾ ਜੀ ਹੁਣ ਕਿਰਿਆ ਕਰਨੀ, ਚਲੋ ਭਾਈ। ਹੁਣ ਫੁਰਨੇ ਵਾਲਾ ਦੂਜਾ ਮਨੁੱਖ ਕੋਲ ਬਿਠਾਉਣਾ ਪੈਂਦਾ ਉਹਦੇ। ਇੱਥੇ ਤੱਕ ਬ੍ਰਹਮ ਗਿਆਨ 'ਚ ਅਵਸਥਾ ਚਲੀ ਜਾਂਦੀ, ਫੁਰਨਾ ਹੀ ਨਹੀਂ ਹੈ, ਰੋਟੀ ਦਾ ਵੀ ਨਹੀਂ ਹੈ। ਹੁਣ ਪਤਾ ਕਿਵੇਂ ਲੱਗੇ ਰੋਟੀ ਖਾਣੀ ਹੈ ਇਹਨੇ ਕਿ ਨਹੀਂ ਖਾਣੀ। ਸੇਵਾਦਾਰ ਨੇ ਰੱਸੀ ਪੇਟ ਨਾਲ ਮਿਣ ਕੇ ਦੇਖ ਲੈਣੀ ਅਤੇ ਹੁਣ ਰੱਸੀ ਢਿੱਲੀ ਹੋ ਗਈ ਆ। ਫਿਰ ਉਹਨਾਂ ਨੇ ਕਹਿਣਾ ਬਾਬਾ ਜੀ ਤੁਹਾਨੂੰ ਭੁੱਖ ਲੱਗ ਗਈ ਆ, ਅੱਛਾ ਭਾਈ ਲਿਆਓ ਪ੍ਰਸ਼ਾਦਾ। ਰੱਸੀ ਕਸੀ ਗਈ, ਬਾਬਾ ਜੀ ਹੁਣ ਤੁਸੀਂ ਰੱਜ ਗਏ ਹੋ, ਉਸ ਵਕਤ ਥਾਲੀ ਚੁੱਕ ਲਓ ਬਈ ਹੱਥ ਧੋਆਓ। ਤਾਂ ਮਨ ਦਾ ਸੰਕਲਪ ਜਿਹੜਾ ਕਰਨਾ ਉਹ ਫੁਰਨੇ ਜਿਹੜੇ ਨੇ ਬੰਦ ਹੋ ਜਾਂਦੇ ਨੇ, ਇੰਨੀ ਉੱਚੀ ਅਵਸਥਾ ਹੋ ਜਾਣੀ। ਉਹ ਮਹਾਰਾਜ ਕਹਿੰਦੇ ਮੈਂ ਸੁੰਨ 'ਚ ਬੈਠਾ, ਉਹ ਸੁੰਨ ਅਵਸਥਾ ਜਿਹੜੀ ਸਾਰਿਆਂ ਵਿਘਨਾਂ ਨੂੰ ਦੂਰ ਕਰਦੀ ਹੈ।
ਕਵਿਤਾ ਵੱਡੋ ਵੱਡੋਈ ਹੰਕਾਰੀ ਕਹਾ ਨਦਰ ਤੁਮਾਰੀ ਕੱਛ ਔਰੀ ਬੋਰੀ ਬਾਤ ਮੁੱਖ ਕਾਹੇ ਕੋ ਬਕਤ ਹੈ।
ਸ਼ੰਭੂਨਾਥ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਕਹਿਣ ਲੱਗਿਆ ਕਵਿਤ ਵੱਡੋਈ ਹੰਕਾਰੀ ਕਹਾ ਨਦਰ ਤੁਮਾਰੀ, ਬੜੇ ਹੰਕਾਰੀ ਹੋ, ਕਿੱਥੇ ਨਦਰ ਹੈ ਤੁਹਾਡੀ, ਕੱਛ ਔਰੀ ਬੋਰੀ ਬਾਤ ਮੁੱਖ ਕਾਹੇ ਤੇ ਬਕਤ ਹੈ। ਕਹਿੰਦੇ ਹੋਰ ਹੀ ਔਲੀਆਂ ਬੋਲੀਆਂ ਗੱਲਾਂ ਕਰੀ ਜਾਂਦੇ ਤੁਸੀਂ ਤਾਂ, ਮਹਾਰਾਜ ਨੂੰ ਕਹਿੰਦਾ। ਜਿਵੇਂ ਹੁਣ ਆਪਾਂ ਨੂੰ ਬਹੁਤ ਲੋਕ ਕਹਿੰਦੇ ਨਾ ਵੀ ਇਹ ਕਥਾ 'ਚ ਬੜੀ ਬਕਵਾਸ ਜੀ ਮਾਰਦਾ ਰਹਿੰਦਾ, ਕੋਈ ਕਹਿੰਦਾ ਗਪੌੜ ਬੜੇ ਛੱਡਦਾ, ਔਲੀਆਂ ਬੋਲੀਆਂ ਗੱਲਾਂ ਕਰਦਾ। ਤੁਸੀਂ ਤਾਂ ਹਲੇ ਨਿਤਨੇਮ ਵੀ ਨਹੀਂ ਕਿਸੇ ਨੇ ਕੀਤਾ ਚੱਜ ਨਾਲ, ਕਿਸੇ ਦੀ ਕੋਈ ਅਵਸਥਾ ਹੀ ਨਹੀਂ ਹੈ। ਸੋ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਦਿੰਦੀ ਅੰਗ। ਉਹ ਮੈਂ ਤਾਂ ਆਖਿਆ ਵਡਹੰਸ ਹੋਣਗੇ ਵਿਚਾਰੇ, ਚੱਲ ਉੱਚਾ ਉਪਦੇਸ਼ ਕਰਦੇ ਹਾਂ, ਜਦ ਦੇਖਿਆ ਇਹਦੇ ਸਾਖੀਆਂ ਜੀ ਵਾਲੇ ਨੇ ਫਿਰ ਉੱਥੇ ਕੀ ਕਰੀਏ ਆਪਾਂ। ਗੁਰੂ ਅਮਰਦਾਸ ਜੀ ਕੋਲੇ ਬੰਦਾ ਮਿਲਣ ਆਇਆ, ਸਾਧੂ ਦਾ ਲਿਬਾਸ ਠੱਗ ਆਦਮੀ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੜੇ ਹੀ ਕੀਮਤੀ ਮੋਤੀਆਂ ਦਾ ਸਿਮਰਨਾ ਪਾਇਆ ਹੋਇਆ ਸੀ, ਸਿਮਰਨ ਕਰਦੇ ਸੀ ਉਹਨਾਂ ਹੱਥ 'ਚ, ਸਾਹਮਣੇ ਬੈਠ ਗਿਆ। ਜਾਣੀ ਜਾਣ ਸਤਿਗੁਰੂ ਬਹੁਤ ਵੱਡੇ ਜਿਗਰੇ ਵਾਲੇ ਨੇ, ਆਓ ਜੀ ਸੰਤ ਜੀ ਬੈਠੋ ਕਹਿ ਕੇ ਬਿਠਾ ਲਿਆ। ਮਹਾਰਾਜ ਨੇ ਉਹਦੇ ਦੇਖਦਿਆਂ ਦੇਖਦਿਆਂ ਉਹ ਜਿਹੜਾ ਮੋਤੀਆਂ ਵਾਲਾ ਮੋਤੀਆਂ ਦੀ ਮਾਲਾ ਸੀ, ਸੁੱਚੇ ਮੋਤੀਆਂ ਦੀ ਬੜੀ ਕੀਮਤੀ, ਉਹ ਚੁੱਕ ਕੇ ਆਪਣੇ ਗਦੈਲੇ ਥੱਲੇ ਉਹਦੇ ਦੇਖਦਿਆਂ ਦੇਖਦਿਆਂ ਰੱਖ ਕੇ ਕਹਿੰਦੇ ਅਸੀਂ ਜਿਹੜਾ ਲੰਗਰ 'ਚ ਹੋਇਆ ਜੀ, ਉਸ ਵਕਤ ਲੰਗਰ ਵਿੱਚ ਜਦੋਂ ਹੋਣ ਵਾਸਤੇ ਗਏ, ਮਗਰੋਂ ਉਹ ਸਾਧੂ ਨੇ ਉਸ ਵਕਤ ਜਿਹੜੀ ਮਾਲਾ ਸੀ ਹੌਲੀ ਇੱਕ ਦਿਨੇ ਖਿਸਕਾ ਕੇ ਜੇਬ 'ਚ ਪਾ ਲਈ ਆਪਣੀ, ਅਥਵਾ ਐਂ ਵੀ ਕਹਿੰਦੇ ਨੇ ਉਹਨੇ ਆਪਣੇ ਆਸਲ ਦੇ ਥੱਲੇ ਲੁਕੋ ਲਈ ਵੀ ਕੱਪੜਾ ਚੱਕੂ ਨਾਲ ਹੀ ਮਾਲਾ ਲਪੇਟ ਕੇ ਚੱਕ ਲਊਂਗਾ। ਮਹਾਰਾਜ ਜੀ ਆ ਕੇ ਬੈਠੇ, ਜਦੋਂ ਗਦੈਲੇ ਥੱਲੇ ਹੱਥ ਮਾਰਿਆ, ਮਾਲਾ ਕਿੱਧਰ ਗਈ, ਸਾਰਾ ਗਦੈਲਾ ਚੁਕਵਾਇਆ, ਖੜ੍ਹੇ ਹੋ ਗਏ, ਮਾਲਾ ਨਹੀਂ ਹੈ, ਸਾਰੇ ਖੱਬੇ ਸੱਜੇ ਭਾਲਦੇ ਨੇ। ਇੰਨੇ ਨੂੰ ਹਵਾ ਦਾ ਬੋਲਾ ਆਇਆ, ਉਹ ਜਿਹੜਾ ਠੱਗ ਜਿਹਾ ਬੈਠਾ ਸੀ ਉਹਦੀ ਮਾਲਾ ਪੱਲਾ ਉੱਡ ਗਿਆ, ਉਹਦਾ ਥੱਲੇ ਮਾਲਾ। ਉਹ ਮਹਾਰਾਜ ਕਹਿੰਦੇ ਉਹ ਪਈ ਚੱਕੋ ਬਈ, ਉਹ ਕਹਿੰਦੇ ਤੂੰ ਮੇਰੀ ਮਾਲਾ ਲੈ ਲਈ, ਬੜਾ ਸ਼ਰਮਸ਼ਾਰ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਕੱਪੜੇ ਤਾਂ ਤੇਰੇ ਬੜੇ ਸਾਧੂ ਸੰਤਾਂ ਵਾਲੇ ਪਾਏ ਹੋਏ ਨੇ ਭਾਈ, ਬੜਾ ਠੱਗ ਚੋਰ ਤੂੰ ਸਾਡੀ ਮਾਲਾ ਚੁੱਕ ਲਈ। ਗੁਰਸਿੱਖ ਕਹਿਣ ਲੱਗੇ ਮਹਾਰਾਜ ਸੇਵਾ ਕਰਦੀ ਹੈ? ਕਹਿੰਦੇ ਨਹੀਂ ਭਾਈ, ਇਹ ਤਾਂ ਅਸੀਂ ਤਾਂ ਪਾਜ ਹੀ ਖੋਲ੍ਹਣਾ ਸੀ। ਉੱਥੇ ਸਤਿਗੁਰ ਨੇ ਵਾਕ ਅਲਾਇਆ ਜੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਜਾਣਿਆ ਵਡਹੰਸ ਹੈ। ਮੈਂ ਤਾਂ ਆਖਿਆ ਬੜਾ ਵੱਡਾ ਵਡਹੰਸ ਹੁੰਦਾ, ਜਿਵੇਂ ਮਰਾਲ ਸੋਹਣਾ ਹੰਸ ਹੁੰਦਾ, ਮੋਤੀ ਖਾਣਾ, ਨਾਮ ਜਪਣ ਵਾਲਾ ਸਾਧੂ ਸੰਤ ਹੋਣਾ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ। ਮੈਨੂੰ ਕੀ ਪਤਾ ਤੁੱਛ ਜਿਹਾ ਬਗਲਾ ਹੈ, ਡੱਡੀਆਂ ਖਾਣਾ, ਮੱਛੀਆਂ ਖਾਣਾ, ਐਵੇਂ ਸਮਾਧੀਆਂ ਲਾ ਲਾ ਕੇ ਇੱਕ ਲਾਦੇ ਭਾਰ ਖੜਦਾ ਤਾਂ ਜਨਮ ਨਾ ਦਿੰਦੇ ਹੀ ਅੰਗ। ਮੈਂ ਸ਼ੁਰੂ ਤੋਂ ਹੀ ਲੱਗ ਹੀ ਨਹੀਂ ਬਿਠਾਉਂਦਾ ਇਹਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਨੂੰ ਇਹ ਕਹਿੰਦਾ ਕੀ ਔਲੀਆਂ ਬੌਲੀਆਂ ਗੱਲਾਂ ਕਰਦੇ ਹੋ, ਕਿਉਂਕਿ ਇਹਦੇ ਲੈਸਨ ਤੋਂ ਹੀ ਪਰੇ ਸਾਰੀਆਂ ਚੀਜ਼ਾਂ। ਸੁਣ ਅਵਸਥਾ ਸਿੱਧ ਕਿੱਥੇ ਗਏ ਸੀ? ਹਲੇ ਤਾਂ ਬਹੁਤ ਵੱਡੀ ਅਵਸਥਾ, ਇਹ ਤਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਫਸੇ, ਵਿਕਾਰਾਂ 'ਚ ਫਸੇ ਹੋਏ, ਇੰਨੇ ਵਿਕਾਰ ਨਹੀਂ ਸੀ ਜਿੱਤੇ ਸਿੱਧਾਂ ਨੇ। ਜਿਹੜਾ ਬੰਦਾ ਵਿਕਾਰੀ ਹੈ ਉਹ ਸਾਰੀ ਦੁਨੀਆਂ ਨੂੰ ਵਿਕਾਰੀ ਸਮਝਦਾ, ਜਿਹੜਾ ਹੰਕਾਰੀ ਹੈ ਉਹ ਸਾਰੀ ਦੁਨੀਆਂ ਨੂੰ ਹੰਕਾਰੀ ਸਮਝਦਾ, ਜਿਹੜੇ ਖਾਣ ਪੀਣ ਵਾਲੇ ਨੇ ਉਹ ਸਾਰਿਆਂ ਨੂੰ ਖਾਣ ਪੀਣ ਵਾਲੇ ਹੀ ਸਮਝੀ ਜਾਂਦੇ ਨੇ ਸਾਰੀ ਦੁਨੀਆਂ ਨੂੰ। ਜਿਹੜਾ ਸਾਧੂ ਸੰਤ ਆ ਉਹ ਕਹਿੰਦਾ ਸਾਰੀ ਦੁਨੀਆਂ ਹੀ ਚੰਗੀ ਹੈ। ਸੋ ਇਸ ਕਰਕੇ ਬੰਦੇ ਦਾ ਮਿਆਰ ਇੰਨਾ ਛੋਟਾ ਅਤੇ ਉਹਨੂੰ ਵਿਚਾਰ ਆਪਾਂ ਸੁਣਾ ਦੇ ਸੁਣ ਦਸ਼ਾ ਦੇ, ਉਹ ਤਾਂ ਬਹੁਤ, ਉਹ ਸਾਰਿਆਂ ਲਈ ਨਹੀਂ ਫਿਰ ਗੱਲ ਹੁੰਦੀ। ਜਿਹਦੀ ਦਸ਼ਾ ਬਹੁਤ ਉੱਚੀ ਅਵਸਥਾ ਹੈ, ਜਿਹੜੇ ਹੁਣ ਅਭਿਆਸੀ ਚੰਗੀ ਪਹੁੰਚੀ ਬਿਰਤੀ ਵਾਲੇ ਕਥਾ ਸੁਣਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ, ਵਿਆਹ ਅਵਸਥਾ ਦੀ ਗੱਲ ਸਾਨੂੰ ਸੁਣਾਈ ਹੈ, ਅਸੀਂ ਹੁਣ ਇਸ ਅਵਸਥਾ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਪਰ ਆਮ ਜਿਹੜੇ ਬੰਦੇ ਹੁੰਦੇ ਨੇ ਵਿਚਾਰੇ, ਖਾਣੇ ਪੀਣੇ ਵਾਲੇ, ਐਵੇਂ ਸੌਣੇ ਵਾਲੇ, ਬਸ ਰੋਟੀਆਂ ਖਾ ਲਈਆਂ ਸੌਂ ਗਏ, ਉਹਨਾਂ ਦੀ ਅਵਸਥਾ ਇੱਥੇ ਤੱਕ ਨਹੀਂ ਹੁੰਦੀ, ਨਾ ਹੀ ਉਹਨਾਂ ਦੀ ਬੁੱਧੀ, ਇਹ ਬੁੱਧੀ ਦੀ ਤਾਂ ਗੱਲ ਹੀ ਨਹੀਂ ਚੱਲ ਰਹੀ ਇੱਥੇ। ਇੱਥੇ ਚੱਲ ਰਹੀ ਗੱਲ ਆਤਮਾ ਤੋਂ ਵੀ ਉੱਤੇ ਦੀ, ਜਿੱਥੇ ਜਾ ਕੇ ਸ਼ੁੱਧ ਆਤਮਾ ਪਰਮਾਤਮਾ 'ਚ ਲੀਨ ਹੁੰਦੀ ਹੈ, ਉੱਥੇ ਸੁੰਨ ਦਸ਼ਾ ਦੀ ਅਵਸਥਾ ਹੈ। ਹਾਂ ਮਹਾਰਾਜ ਨੂੰ ਕਹਿੰਦਾ, ਕਹਿੰਦੇ ਔਲੀਆਂ ਬੌਲੀਆਂ ਗੱਲਾਂ ਕਰਦੇ ਹੋ।
ਜਤੀ ਨਾਥ ਸਿੱਧ ਸਭ ਵਿੱਚ ਹੈ ਪ੍ਰਸਿੱਧ, ਐਸੇ ਗੋਰਖ ਕੋ ਜਾਣਾ ਨਹੀਂ ਕੈਸੀ ਹੈ ਸਕਤ ਹੈ।
ਕਹਿੰਦੇ ਜਤੀ ਨਾਥ ਸਿੱਧ ਆਦਿਕ ਸਾਰਿਆਂ ਦੇ ਵਿੱਚ ਪ੍ਰਸਿੱਧ ਹੈ ਗੋਰਖ, ਨਹੀਂ ਤੁਸੀਂ ਜਾਣਦੇ ਕਿ ਉਹਨਾਂ 'ਚ ਕਿੰਨੀ ਸ਼ਕਤੀ ਹੈ।
ਸਿੱਧ ਸਾਧ ਨਿੰਦੇ ਤੁਮ ਭਇਓ ਕੌਣ ਬਿੰਦੇ, ਕੈਸੇ ਬੋਲੇ ਮਾਟੀ ਗੰਦੇ, ਨਿਜ ਮਾਨ ਮੈਂ ਸ਼ਕਤ ਹੈ।
ਉਸ ਵਕਤ ਕਹਿਣ ਲੱਗਿਆ ਜਿੰਨੇ ਤੁਸੀਂ ਸਿੱਧ ਨੇ ਸਾਧ ਨੇ ਸਾਰਿਆਂ ਨੂੰ ਨਿੰਦਤਾ, ਤੁਸੀਂ ਕੌਣ ਹੋ, ਕਿਸ ਕਿੱਥੋਂ ਆਏ ਹੋ, ਕਿੱਥੋਂ ਬਣੇ ਹੋ, ਕਿੱਥੇ ਜਨਮ ਹੋਇਆ ਹੈ, ਕੈਸੇ ਬੋਲਣਾ, ਤੁਸੀਂ ਕਿੱਥੋਂ ਆਏ ਹੋ, ਇਸ ਸਥਾਨ ਦੇ ਉੱਤੇ ਆਪਣੇ ਮਾਣ ਹੰਕਾਰ ਨਾਲ ਤੁਸੀਂ ਭਰੇ ਹੋਏ ਹੋ। ਉਲਟਾ ਚੋਰ ਕੁਤਵਾਲ ਕੋ ਡਾਂਟੇ, ਅਵਸਥਾ ਆਪਦੀ ਨਹੀਂ ਹੈਗੀ। ਸਤਿਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਕਹਿੰਦਾ ਹੈ,
ਕੌਣ ਤੂੰ ਵਡਾਈ ਪਾਏ ਜੱਗ ਜੂਨ ਆਏ ਜਾਏ, ਗੁਰੂ ਬਿਨਾਂ ਇਸ ਥਿਰ ਕਉ ਨਾ ਟਿਕਤ ਹੈ।
ਤੁਸੀਂ ਕੀ ਵਡਿਆਈ ਪਾਈ ਹੈ ਜੱਗਾਂ ਜਾਂ ਜੱਗ ਦੇ ਜਿਹੜੀਆਂ ਜੂਨਾਂ ਨੇ ਉਹਦੇ 'ਚ ਆਉਂਦੇ ਜਾਂਦੇ ਹੋ। ਮਹਾਰਾਜ ਨੂੰ ਕਹਿੰਦਾ ਗੁਰੂ ਬਿਨਾਂ ਕੋਈ ਟਿਕ ਨਹੀਂ ਸਕਦਾ ਬੰਦਾ। ਸ਼ੰਭੂਨਾਥ ਆਦਿ ਹੰਕਾਰੀ ਅਤੇ ਕਮੀਨੇ ਦਿਲ ਵਾਲੇ ਹੋਣ 'ਤੇ ਐਸੇ ਵਾਕ ਕਹਿਣ 'ਤੇ ਕੋਈ ਅਚਰਜ ਗੱਲ ਨਹੀਂ ਹੈ। ਇਹ ਮਾੜੇ ਵਾਕ ਉਹਨਾਂ ਦੀ ਨਿਊਨਤਾ ਦੇ ਹੀ ਸੂਚਕ ਨੇ, ਘਟੀਆ ਪੁਣੇ ਦੇ ਸੂਚਕ ਹੁੰਦੇ ਨੇ। ਮਹਾਰਾਜ ਨੇ ਕਿਹਾ ਸੀ ਮਰਦਾਨਿਆਂ ਇੱਕ ਆਉਣਾ ਹਲੇ ਬਾਕੀ, ਸ਼ੰਭੂਨਾਥ ਆ ਉਹਦਾ ਨਾਂ, ਬਹੁਤਾ ਹੰਕਾਰੀ ਹੈ, ਇੱਕ ਵਾਰੀ ਉਹਨੂੰ ਆ ਲੈਣ ਦੇ, ਉਦੋਂ ਬਾਅਦ ਫਿਰ ਚੱਲਾਂਗੇ।
ਕਵਿਤਾ ਜਨ ਤੇਰੇ ਗੋਰਖ ਕੀ ਆਦ ਸਿਵ ਬਿੰਦ ਹੂੰ ਤੇ ਨਦਰ, ਹਮਾਰੀ ਇੱਕ ਅੰਕਾਰ ਪੈ ਲਗਤ ਹੈ।